ते ओंकार सतनाम कर्ता पुरख निर्भव निर्वैर अकाल मूर्त अजूनी सैपन गुर प्रसाद जप आदि सच जुगाद सच है भी सच नानक होसी भी सच। 1549 में गुरु नानक साहब जी हो जो मानस दे ही दर चोरा चारण की तब वैसी पोशाक तारी हुई सी वो पोशाक पहनी ते फिर अपनी जोत निरंकार के पाई लेना जी विच रख के इन्ना भी पोशाक पहन ली ते वो पोशाक उतार दी गुरु अंगद देव जी जदों भाई लहना जी की सेवा प्रवान हुई ते गुरु नानक साहब होर ने उन्हां नूं गल नाल लाया ते कहा कि तुसी मेरे अंग लग गए हो हुण तुहाडा नाम अंगद हो गया। अप्रैल के पहले हफ्ते की गल है अप्रैल 1540 छह महीने हो गए हम गुरु साहब होर वो पोशाक उतारे गुरु नानक साहब की पर गुरु अंगद देव जी हुण तक वैराग विच पहले तो 2-3 महीने अंदर ही अपने आप नूं बंद कर रखिया ना किसी ने दर्शन देने ना किसी दे करने ना किसी नाल कोई गल बात करनी सिर्फ उन्हां दे प्रेम विच वियोग विच भावें जोत अंदर आ गई सी पर जोत अंदर आउण दे नाल ही पता लगा कि वो ते उदों ही पता लगा वो जदों जोत अंदर प्रवेश हुई ते फिर इन्ना वैराग कीता कि जिस प्यारे से उन्नेओ तिस आके मर चली कहिंदे जिस प्यारे से उन्नेओ तिस आगे मर चलिए उस तो पहला ही मर जाना चाहिदा त्रिग जीवन संसार ताके पाछे जीवन। 2-3 महीने गुजर गया फिर बाबा बुड्ढा जी भाई गुरदास जी होर सिख पतवंतियां ने जाके बेनती की कि पातशाह हुण तुसां सिखां नूं सिखां दी अगवाई करनी है असीं तुहाडे लड़ लगे हाँ तुसीं बाहर आके दर्शन दिओ संगतां नूं संगतां बहुत डोलियां हुईयां हन। फिर गुरु अंगद देव जी बाहर आए पर अजे भी वियोग विच 6 महीने हो गए हन अप्रैल दा पहला हफ्ता है 1540 ते 22 सितंबर नूं महाराज जी उन्हां चोला त्याग गया संगत विच बैठे तख्त ते ते मन विच ओही ते वचन करदे कि गुरु नानक साहब जी आप निरंकार सन ते पता नहीं उन्होंने छोटी उम्र विच की चोज कीते होणगे फिर जवान उम्र विच की कम कीते ਤੇ ਫਿਰ ਸਾਰੀ ਧਰਤੀ ਤੇ ਫਿਰ ਕੇ ਸਾਰਿਆਂ ਨੂੰ ਸਿੱਖਿਆ ਦਿੱਤੀ। ਕੋਡੇ ਰਾਕਸ਼ ਵਰਗੇ ਤਾਰੇ ਤੇ ਕਿੱਥੇ ਕਿੱਥੇ ਗਏ ਹੋਣਗੇ, ਕੀ ਚੋਜ ਕੀਤੇ, ਕੌਣ ਦੱਸ ਸਕਦਾ ਹੈ ਇਹ ਸਭ ਕੁਛ। ਬਾਬਾ ਬੁੱਢਾ ਜੀ ਕਹਿੰਦੇ ਜੀ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਹੋਰਾਂ ਦੇ ਨਾਲ ਰਹਿੰਦੇ ਸਨ ਤੇ ਭਾਈ ਮਰਦਾਨਾ ਜੀ ਤੇ ਪਰਲੋਕ ਸੁਧਾਰ ਗਏ ਤੇ ਭਾਈ ਬਾਲਾ ਜੀ ਹਨ ਉਹ ਤਲਵੰਡੀ ਰਹਿੰਦੇ ਹਨ, ਉਹ ਦੱਸ ਸਕਦੇ ਹਨ ਆਪਾਂ ਨੂੰ। ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਦਾ ਧਿਆਨ ਕੀਤਾ ਤੇ ਉੱਧਰ ਉਸੇ ਵੇਲੇ ਭਾਈ ਬਾਲੇ ਜੀ ਨੂੰ ਜਿਹਦੇ ਅੰਦਰ ਤਾਰ ਖੜਕ ਗਏ, ਉਹ ਤਲਵੰਡੀ ਵਿੱਚ ਬੈਠੇ ਹੋਰ ਸਿੱਖਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਾਰਤਾ ਕਰਦੇ ਸੀ ਤੇ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਜੀ ਤੇ ਸੱਚਖੰਡ ਚਲੇ ਗਏ ਹਨ, ਪਤਾ ਨਹੀਂ ਉਹ ਆਪਣੀ ਗੱਦੀ ਤੇ ਕਿਸ ਨੂੰ ਬਿਠਾ ਕੇ ਗਏ ਹਨ। ਤੇ ਵਿੱਚੋਂ ਹੀ ਕਿਸੇ ਨੇ ਕਿਹਾ ਕਿ ਇੱਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਦੇ ਹਨ ਜਿਨ੍ਹਾਂ ਦੀ ਗੋਤ ਤ੍ਰੇਨ ਹੈ, ਫਿਰ ਉਹਦੇ ਪੁੱਤਰ ਹਨ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਬਿਠਾ ਕੇ ਗਏ ਹਨ ਆਪਣੀ ਗੱਦੀ ਤੇ। ਫਿਰ ਭਾਈ ਬਾਲੇ ਜੀ ਦਾ ਦਿਲ ਕੀਤਾ ਕਿ ਹੁਣੇ ਜਾ ਕੇ ਦਰਸ਼ਨ ਕਰੀਏ, ਕਿਉਂਕਿ ਗੁਰੂ ਅੰਗਦ ਦੇਵ ਜੀ ਹੋਰਾਂ ਨੇ ਅੰਦਰੋਂ ਆਵਾਜ਼ ਮਾਰੀ ਸੀ। ਬਾਲਾ ਉਸੇ ਵੇਲੇ ਉੱਠ ਕੇ ਤਲਵੰਡੀ ਜੋ ਹੁਣ ਨਨਕਾਣਾ ਸਾਹਿਬ ਹੈ ਉੱਥੋਂ ਉੱਠ ਕੇ ਖਡੂਰ ਸਾਹਿਬ ਆਇਆ। ਮਹਾਰਾਜ ਜੀ ਖਡੂਰ ਸਾਹਿਬ ਬਿਰਾਜ ਸਨ, ਆ ਕੇ ਪੇਟਾ ਚਰਨਾਂ 'ਚ ਰੱਖ ਕੇ ਬਹੁਤ ਸਤਿਕਾਰ ਨਾਲ ਮੱਥਾ ਟੇਕਿਆ ਤੇ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ ਸਤਿ ਕਰਤਾਰ ਸਤਿ ਕਰਤਾਰ। ਕਹਿੰਦੇ ਭਾਈ ਤੂੰ ਕੌਣ ਹੈ, ਕਿੱਥੋਂ ਆਏ ਹੋ ਤੇ ਕਿਉਂ ਆਉਣਾ ਹੋਇਆ ਹੈ। ਭਾਈ ਬਾਲਾ ਜੀ ਨੇ ਹੱਥ ਜੋੜ ਕੇ ਕਿਹਾ ਜੀ ਮੇਰਾ ਨਾਂ ਬਾਲਾ ਹੈ, ਗੋਤ ਸੰਧੂ ਹੈ ਤੇ ਮੈਂ ਰਾਏ ਭੋਏ ਦੀ ਤਲਵੰਡੀ ਰਹਿੰਦਾ ਹਾਂ, ਤੁਹਾਡੇ ਦਰਸ਼ਨਾਂ ਨੂੰ ਆਇਆ। ਮਹਾਰਾਜ ਜੀ ਕਹਿੰਦੇ ਤੇਰਾ ਗੁਰੂ ਕੌਣ ਹੈ। ਭਾਈ ਬਾਲਾ ਜੀ ਕਹਿੰਦੇ ਪਾਤਸ਼ਾਹ ਸਾਹਿਬ ਜਾਣਦੇ ਹੋ ਤੁਸੀਂ, ਗੁਰੂ ਸਾਹਿਬ ਕਹਿੰਦੇ ਫਿਰ ਵੀ ਦੱਸੋ। ਕਹਿੰਦੇ ਜੀ ਮੇਰਾ ਗੁਰੂ ਗੁਰੂ ਨਾਨਕ ਹੈ। ਫਿਰ ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਬਾਲਾ ਤੂੰ ਗੁਰੂ ਨਾਨਕ ਨੂੰ ਡਿੱਠਾ ਹੈ। ਕਹਿੰਦਾ ਜੀ ਗੁਰੂ ਨਾਨਕ ਮੇਰੇ ਤੋਂ 3 ਵਰੇ ਵੱਡਾ ਸੀ ਤੇ ਮਹਿਤਾ ਕਾਲੂ ਜੀ ਦਾ ਘਰ ਸਾਡੇ ਘਰ ਦੇ ਕੋਲ ਹੀ ਸੀ। ਤੇ ਅਸੀਂ ਗੁਰੂ ਨਾਨਕ ਦੇ ਮਗਰ ਮਗਰ ਫਿਰਦੇ ਹੁੰਦੇ ਸਾਂ। ਫਿਰ ਜਦੋਂ ਉਹ ਸਾਰੀ ਧਰਤੀ ਘੁੰਮੀ, ਮੈਨੂੰ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗਏ। ਅਸੀਂ ਆਪਣੇ ਅੱਖੀ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਸਾਰੇ ਹਿੰਦੂਆਂ ਦੇ ਧਾਰਮਿਕ ਕੇਂਦਰਾਂ 'ਤੇ ਜਾ ਕੇ, ਜਿਸ ਤਰ੍ਹਾਂ ਆਪਣੇ ਪੰਜ ਤਖ਼ਤ ਕੇਂਦਰ ਹਨ, ਇਸੇ ਤਰ੍ਹਾਂ ਹਿੰਦੂਆਂ ਦੇ ਵੀ ਕੇਂਦਰ ਹਨ ਧਾਰਮਿਕ। ਅਤੇ ਕਹਿੰਦਾ ਕਿ ਉਹਨਾਂ ਨੇ ਹਿੰਦੂਆਂ ਦੇ ਸਾਰੇ ਧਾਰਮਿਕ ਕੇਂਦਰਾਂ 'ਤੇ ਜਾ ਕੇ ਉਹਨਾਂ ਨੂੰ ਪੂਜਾ ਭਗਤੀ ਕਰਨੀ ਸਿਖਾਈ। ਫਿਰ ਗਯਾ ਵਿੱਚ ਜੋ ਬੋਧੀਆਂ ਦਾ ਕੇਂਦਰ ਹੈ, ਉੱਥੇ ਜਾ ਕੇ ਉਹਨਾਂ ਨੂੰ ਪਰਮੇਸ਼ਰ ਨਾਲ ਪਿਆਰ ਕਰਨਾ ਸਿਖਾਇਆ। ਫਿਰ ਮੱਕੇ ਮਦੀਨੇ ਜਾ ਕੇ ਜੋ ਸਾਰੀ ਦੁਨੀਆਂ ਵਿੱਚੋਂ ਚੌਥਾ ਹਿੱਸਾ ਆਬਾਦੀ ਮੁਸਲਮਾਨਾਂ ਦੀ ਹੈ, ਐਡੀ ਵੱਡੀ ਆਬਾਦੀ ਨੂੰ, ਅਤੇ ਉਹਨਾਂ ਦਾ ਜੋ ਹੈੱਡ ਕਾਜੀ ਸੀ, ਉਸਨੇ ਜਦੋਂ ਗੁਰੂ ਸਾਹਿਬ ਜੀ ਦੇ ਬਚਨ ਸੁਣੇ, ਸਭ ਕੁਛ ਦੇਖਿਆ ਅਤੇ ਚਰਨਾਂ 'ਤੇ ਡਿੱਗ ਪਿਆ। ਫਿਰ ਜੈਨੀਆਂ ਦੇ ਕੇਂਦਰਾਂ 'ਤੇ ਜਾ ਕੇ ਉਹਨਾਂ ਨੂੰ ਸਮਝਾਇਆ। ਫਿਰ ਸੂਫੀ ਫਕੀਰਾਂ ਨੂੰ ਪਰਮੇਸ਼ੁਰ ਨਾਲ ਪ੍ਰੇਮ ਕਰਨ ਦਾ ਬਲ ਦੱਸਿਆ। ਫਿਰ ਸਿੱਧਾਂ ਦੀਆਂ ਜੋ ਸ਼ਕਤੀਆਂ ਸਨ, ਉਹ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਸ਼ਰਮਸਾਰ ਹੁੰਦੀਆਂ। ਯੋਗੀਆਂ ਨੂੰ ਪਰਮੇਸ਼ੁਰ ਨਾਲ ਜੋੜਨਾ ਸਿਖਾਇਆ। ਸਾਡੇ ਹੁੰਦਿਆਂ ਸਭ ਕੁਛ ਹੋਇਆ, ਅਤੇ ਸਾਰੀ ਦੁਨੀਆਂ ਉਹਨਾਂ ਦੇ ਚਰਨਾਂ 'ਤੇ ਝੁਕਦੀ ਸੀ, ਪਰ ਸਾਨੂੰ ਪ੍ਰਤੀਤ ਨਾ ਆਈ ਕਿ ਕੌਣ ਹੈ। ਅਸੀਂ ਸੋਚਿਆ ਸੰਤ ਹੈ, ਕੋਈ ਵੱਡਾ ਸੰਤ ਹੈ ਜਿਹਦੇ ਅੱਗੇ ਸਾਰੇ ਝੁਕਦੇ ਹਨ, ਪਰ ਸਾਨੂੰ ਇਹ ਪ੍ਰਤੀਤ ਹੀ ਨਾ ਆਈ ਕਿ ਇੱਥੇ ਨਿਰੰਕਾਰ ਹੈ। ਇੰਨਾ ਕਹਿ ਕੇ ਭਾਈ ਬਾਲੇ ਜੀ ਦੀਆਂ ਅੱਖਾਂ ਵੀ ਤਰ ਹੋ ਗਈਆਂ, ਅਤੇ ਗੁਰੂ ਅੰਗਦ ਦੇਵ ਜੀ ਹੋਰਾਂ ਉੱਠ ਕੇ, ਆਪਣੇ ਤਖ਼ਤ ਤੋਂ ਉੱਠ ਕੇ ਭਾਈ ਬਾਲਾ ਜੀ ਨੂੰ ਗੱਲ ਨਾਲ ਲਾਇਆ। ਸ਼ਾਇਦ ਅੰਦਰ ਆਇਆ ਹੋ ਕਿ ਸਾਨੂੰ ਵੀ ਨਹੀਂ ਪਤਾ ਸੀ ਉਹ ਕੌਣ। ਸ਼ਰਧਾ ਬਹੁਤ ਸੀ, ਪਰ ਪਤਾ ਹੋਣ ਲੱਗਾ। ਅਤੇ ਗੁਰੂ ਸਾਹਿਬ ਜੀ ਦਾ ਵੈਰਾਗ, ਅੱਥਰੂ ਡਿੱਗੀ ਜਾਣ, ਬਹੁਤ ਕੋਸ਼ਿਸ਼ ਕਰਨ ਥੰਮਣ ਦੀ, ਪਰ ਥੰਮਿਆ ਹੀ ਨਾ ਜਾਏ। ਕੁਛ ਚਿਰ ਬੈਠੇ ਰਹਿ, ਉਸੇ ਤਰ੍ਹਾਂ ਨੇਤਰਾਂ 'ਚੋਂ ਨੀਰ ਵਗੀ ਜਾਏ, ਫਿਰ ਉੱਠ ਕੇ ਅੰਦਰ ਚਲੇ ਗਏ। ਉਸ ਦਿਨ ਦਾ ਬਾਕੀ ਹਿੱਸਾ ਅਤੇ ਸਾਰੀ ਰਾਤ ਅੰਦਰ ਹੀ ਰਹੇ। ਭਾਈ ਬਾਲਾ ਜੀ ਵੀ ਉਸ ਰਾਤ ਖਡੂਰ ਸਾਹਿਬ ਹੀ ਠਹਿਰ ਗਿਆ। ਗੁਰੂ ਸਾਹਿਬ ਹੋਰੀ ਚਾਹੁੰਦੇ ਹਨ ਕਿ ਭਾਈ ਬਾਲਾ ਜੀ ਦੱਸੇ ਸਾਰੇ ਕੌਤਕ ਜਿਸਨੇ ਆਪਣੇ ਅੱਖੀਂ ਵੇਖੇ ਹਨ। ਅੱਜ ਉਹ ਸੱਚਖੰਡ ਆਪਣੇ ਸਾਹਮਣੇ ਬਣਿਆ ਹੋਇਆ ਹੈ, ਇਹ ਜੋ ਆਪਣੇ ਭਾਗਾਂ ਵਿੱਚ ਆਇਆ ਹੈ, ਇਹ ਪਤਾ ਨਹੀਂ ਪਰਮਾਤਮਾ ਕਿਸ ਤਰ੍ਹਾਂ ਇੰਨਾ ਖੁਸ਼ ਹੋ ਗਿਆ ਆਪਣੇ 'ਤੇ। ਅਸੀਂ ਦੇਖਦੇ ਹਾਂ ਜੀ, ਸਾਰੀ ਦੁਨੀਆ ਕਨਫਿਊਜ਼ ਹੋਈ ਹੈ, ਕੋਈ ਰਾਹ ਦਿਖਾਉਣ ਵਾਲਾ ਨਹੀਂ ਹੈ ਧਰਮ ਦੇ ਨਾਂ 'ਤੇ। ਬਹੁਤ ਵੱਡੇ ਵੱਡੇ ਪਾਪ ਹੋ ਰਹੇ ਹਨ, ਅਤੇ ਇੱਕ ਆਪਾਂ ਹਾਂ कि गुरु नानक साहब होरां ने अपने घर विच जन्म दिता ते अपनी गोद विच बिठाया। जे सारी सृष्टि गुरु नानक साहब जी दी है, उन्होंने कदी भी ये वचन नहीं किया सी कि जो सानू मनूगा वो ही पार हो सकेगा, कदी भी नहीं। क्योंकि सारे बच्चे उन्होंने हैं, उन्होंने तो ये कहा कि जो भी परमात्मा की भगती करेगा प्रेम नाल, उसका नाम जपेगा वो पार होएगा। किसी भी धर्म विच कोई सो उन्होंने सारे ही धर्म परवान हैं। थे पर फिर भी फर्क ये है कि उन्होंने तो गुरु साहब होर ने स्नेहा दिता, पता नहीं कितना चिर उन्होंने याद रखा हो, पर अपने घर गुरु साहब हैं, एड्डी वड्डी बख्शिश है कि जी साडा अंदर मन का नहीं है कि आपां नूं सारिआं नूं अहसास होएगा इस गल का कि अपने किन्ने उच्चे पाग। आपां असीं चाहुंदे हां कि ये जो जोत 1469 तो लैके 1708 तक वर्ती ते उस जोत ने एक लाट जगाई, वो लाट चखड़ हनेरी मीह तूफान बिजलियां विच बुझ न दित्ती। ते असीं चाहुंदे हां कि वो लाट मुड़ के उस हाथ नू वेखे जिसने लाट जगाई सी। वो लाट तुसी हो, हाथ गुरु नानक साहब का है। क्या आपां वेखीए कौन सी ये लाट जगाउन वाला, किस तरह उसने जगाई सी ते फिर किस तरह इसनू इन्ने कठिन समय च बचा के रखे। जिन्हें एक दिन परमेश्वर जी ने बख्शे हैं तुहाडी सेवा लई, आपां भावें आपां काफ़ी साखियां कुछ सुनिया होणगियां गुरु नानक साहब होरां दियां, पर विच्चों विच्चों साखियां सुन लैणा उन्हां नाल इन्ना गहरा असर नहीं पैंदा अपने अंदर। आपां सारा देखना है कि एक तो बाद फिर अगली घटना की घटती है, उस तो बाद की घटना घटती है। तो यह सारा 1708 तक जदों गुरु ग्रंथ साहब जी विच जोत आ गई, कलगियां वाले ने वचन किया कि अब जोत हमारी गुरु ग्रंथ मजार, कि हुण साडी जोत गुरु ग्रंथ साहब जी। ते आपां विचारना है कल तो ही, असीं चाहुंदे हां कि तुसीं काम संभाल के ते कोई दिन मिस ना करना। ऐसा टाइम ही तुहाडी सेवा का कुछ घट मिलिया है। आपां अमृत वेले नाम जपना, हुक्मनामा भी नाम जपन का रहा सी जी। नाम जपना है तो फिर शाम को आपां उस हथ दे दर्शन करने हैं जिस हथ ने लाट जगाई सी। हर शाम में तो हर दे जिन्ना दे अन्ने उच्चे भाग हैं उन्हां दी सेवा वड्डे भागां नाल किसे नूं नसीब हुंदी है ਤੁਹਾਡੇ ਸਾਡੇ ਤੇ ਬਹੁਤ ਅਹਿਸਾਨ ਹਨ ਤੁਸਾਂ ਮਹਾਰਾਜ ਜੀ ਹੁਣਾਂ ਅੱਗੇ ਅਰਦਾਸਾਂ ਕੀਤੀਆਂ ਪਾਠ ਕੀਤੇ ਬਹੁਤ ਅਹਿਸਾਨ ਹਨ ਅਤੇ ਆਪਣੀ ਸੇਵਾ ਬਖਸ਼ੀ ਹੈ ਗੁਰੂ ਨਾਨਕ ਸਾਹਿਬ ਹੋਰਾਂ ਦੀ ਜਿਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਹੈ ਉਹਨਾਂ ਦੀ ਸੇਵਾ ਕਿਸੇ ਨੂੰ ਮਿਲ ਜਾਣੀ ਕਿੱਡੀ ਵੱਡੀ ਗੱਲ ਸੋ ਤੁਹਾਡੀ ਸੇਵਾ ਕਰਨ ਦਾ ਸਾਨੂੰ ਪਰਮੇਸ਼ੁਰ ਜੀ ਨੇ ਮੌਕਾ ਦਿੱਤਾ ਹੈ ਉਹਨਾਂ ਦਾ ਵੀ ਅਤੇ ਤੁਹਾਡਾ ਵੀ ਬਹੁਤ ਧੰਨਵਾਦ ਕਿਉਂਕਿ ਜੇ ਤੁਸੀਂ ਸੇਵਾ ਹੀ ਨਾ ਦਿੰਦੇ ਇਹ ਜੋ ਤੁਸੀਂ ਸੇਵਾ ਬਖਸ਼ੀ ਹੈ ਰਿਣੀ ਹੈ
ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਸਾਹਿਬ ਨੂੰ ਦੱਸਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਸੰਤ ਮੰਨਦੇ ਰਹੇ ਕਿ ਬਹੁਤ ਉੱਚੇ ਸੰਤ ਹਨ ਅਤੇ ਸਾਨੂੰ ਇਹ ਪਤਾ ਹੀ ਨਾ ਲੱਗਾ ਕਿ ਉਹ ਆਪ ਨਿਰੰਕਾਰ ਸੀ ਮਹਾਰਾਜ ਜੀ ਹੁਣਾਂ ਦੇ ਵੀ ਬਹੁਤ ਵਿਰਾਗ ਚੱਲ ਪਿਆ ਸਾਰੀ ਰਾਤ ਵਿਰਾਗ ਵਿੱਚ ਗੁਜ਼ਰੀ ਸੁਬਾਹ ਹੋਈ ਕੁਝ ਸੰਭਲੇ ਅਤੇ ਇੱਕ ਸਿੱਖ ਨੂੰ ਹੁਕਮ ਕੀਤਾ ਕਿ ਭਾਈ ਬਾਲੇ ਜੀ ਨੂੰ ਬੁਲਾਓ ਭਾਈ ਬਾਲੇ ਨੂੰ ਬੁਲਾ ਕੇ ਪੁੱਛਣ ਲੱਗੇ ਕਿ ਭਾਈ ਬਾਲਾ ਗੁਰੂ ਨਾਨਕ ਸਾਹਿਬ ਨੇ ਚੋਲਾ ਕਦੋਂ ਤਾਰਿਆ ਸੀ ਕਹਿੰਦਾ ਮਹਾਰਾਜ ਜੀ ਮੈਨੂੰ ਪਤਾ ਨਹੀਂ ਪਰ ਮਾਤਾ ਤ੍ਰਿਪਤਾ ਜੀ ਮੇਰੀ ਮਾਤਾ ਦੇ ਨਾਲ ਇੱਕ ਦੋ ਵਾਰ ਗੱਲਾਂ ਕਰਦਿਆਂ ਨੂੰ ਮੈਂ ਸੁਣਿਆ ਸੀ ਕਿ ਨਾਨਕ ਜੀ ਕੱਥਕ ਦੀ ਪੂਰਨਮਾਸ਼ੀ ਨੂੰ ਇਸ ਦੁਨੀਆਂ 'ਚ ਆਏ ਸੀ ਅਤੇ ਉਹਨਾਂ ਇਹ ਵੀ ਦੱਸਿਆ ਸੀ ਕਿ ਹਰਦਿਆਲ ਪਾਂਧੇ ਕੋਲੋਂ ਮਹਿਤਾ ਕਾਲੂ ਜੀ ਨੇ ਜਨਮ ਪੱਤਰੀ ਵੀ ਗੁਰੂ ਨਾਨਕ ਸਾਹਿਬ ਦੀ ਬਣਵਾਈ ਸੀ ਜੇ ਉਦੋਂ ਆਮ ਰਿਵਾਜ ਸੀ ਕਿ ਕਿਉਂਕਿ ਸਿੱਖੀ ਤਾਂ ਉਦੋਂ ਅਜੇ ਸ਼ੁਰੂ ਨਹੀਂ ਹੋਈ ਸੀ ਹਿੰਦੂ ਮਤ ਜਾਂ ਮੁਸਲਮਾਨ ਮਤ ਸੀ ਅਤੇ ਬ੍ਰਾਹਮਣਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਅਤੇ ਆਮ ਰਿਵਾਜ ਸੀ ਕਿ ਜਦੋਂ ਖਾਸ ਕਰਕੇ ਲੜਕਾ ਪੈਦਾ ਹੁੰਦਾ ਕਿਸੇ ਦੇ ਗ੍ਰਹਿ ਤੇ ਉਹ ਜਨਮ ਪੱਤਰੀ ਬਣਾਉਂਦੇ ਤੇ ਬ੍ਰਾਹਮਣ ਲੋਕ ਇਹ ਵਿਚਾਰ ਕੇ ਗ੍ਰਹਿਆਂ ਦੀ ਪੋਜੀਸ਼ਨ ਕੀ ਹੈ ਤੇ ਇਸ ਤਰ੍ਹਾਂ ਉਹ ਪੁਰਾਣੇ ਉਹਨਾਂ ਕੋਲ ਚਾਰਟ ਹਨ ਜਿਹੜੇ ਕਿ ਜੇ ਇੱਥੇ ਗ੍ਰਹਿ ਹੋਣ ਤੇ ਉਦੋਂ ਜੇ ਜਨਮ ਹੋਵੇ ਕਿਸੇ ਦਾ ਤੇ ਉਹਦੇ ਚਾਰ ਲੱਛਣ ਹੁੰਦੇ ਇਸ ਤਰ੍ਹਾਂ ਦੇ ਉਹਦੇ ਹਿਸਾਬ ਨਾਲ ਉਹ ਬਣਾਉਂਦੇ ਤੇ ਜਨਮ ਪੱਤਰੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਬਣਾਈ ਸੀ। ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਬਾਲਾ ਉਹ ਜਨਮ ਪੱਤਰੀ ਆਪਾਂ ਨੂੰ ਚਾਹੀਦੀ ਹੈ, ਉੱਥੋਂ ਪਤਾ ਲੱਗੂ ਕਿ ਮਹਾਰਾਜ ਜੀ ਉਹਨਾਂ ਨੇ ਕਦੋਂ ਚੋਲਾ ਤਾਰਿਆ ਸੀ। ਭਾਈ ਬਾਲਾ ਜੀ ਕਹਿੰਦੇ ਜੀ ਮਾਤਾ ਤ੍ਰਿਪਤਾ ਜੀ ਵੀ ਤੁਰ ਗਏ, ਮਹਿਤਾ ਕਾਲੂ ਜੀ ਵੀ ਤੁਰ ਗਏ, ਉਹ ਪਤਾ ਨਹੀਂ ਹੁਣ ਕਿੱਥੇ ਹੋਵੇ ਜਨਮ ਪੱਤਰੀ। ਮਹਾਰਾਜ ਜੀ ਕਹਿੰਦੇ ਬਾਲੇ ਤੂੰ ਤਲਵੰਡੀ ਦਾ ਵਾਸੀ ਹੈ, ਇਹ ਸੇਵਾ ਤੂੰ ਕਰ, ਤੂੰ ਜਾ ਤੇ ਜਨਮ ਪੱਤਰੀ ਉਹਨਾਂ ਦੀ ਢੂੰਡ ਕੇ ਲਿਆ, ਇਹ ਜ਼ਰੂਰੀ ਹੈ। ਭਾਈ ਬਾਲਾ ਕਹਿੰਦਾ ਜੀ ਮੈਂ ਤਾਂ ਕਾਲੂ ਜੀ ਦਾ ਭਰਾ ਲਾਲੂ ਜੀ ਜਿਉਂਦਾ ਹੈ, ਕਾਫੀ ਬਿਰਧ ਹੋ ਚੁੱਕਾ ਹੈ, ਉਸ ਪਾਸ ਜਾਂਦੇ ਹਾਂ, ਜੇ ਤੁਸੀਂ ਕੋਈ ਆਪਣਾ ਸਿੱਖ ਮੇਰੇ ਨਾਲ ਭੇਜ ਦਿਓ ਤਾਂ ਅਸੀਂ ਦੋਵੇਂ ਜਾਂਦੇ ਹਾਂ, ਜਾ ਕੇ ਲਾਲੂ ਜੀ ਨੂੰ ਬੇਨਤੀ ਕਰਦੇ। ਕੋਲ ਲਾਲਾ ਪੰਨੂ ਨਾਂ ਦਾ ਸਿੱਖ ਬੈਠਾ ਸੀ। ਮਹਾਰਾਜ ਜੀ ਕਹਿੰਦੇ ਪੰਨੂ ਸਾਹਿਬ ਤੁਸੀਂ ਬਾਲਾ ਜੀ ਦੇ ਨਾਲ ਜਾਓ। ਉਹ ਕਹਿੰਦੇ ਜੀ ਮੇਰੇ ਧੰਨ ਭਾਗ ਹਨ, ਨਾਲੇ ਮੈਂ ਤਲਵੰਡੀ ਦੇ ਦਰਸ਼ਨ ਕਰਕੇ ਆਉਂ। ਦੋਵੇਂ ਭਾਈ ਬਾਲਾ ਜੀ ਅਤੇ ਭਾਈ ਲਾਲਾ ਪੰਨੂ ਜੀ ਖਡੂਰ ਤੋਂ ਤਲਵੰਡੀ ਨੂੰ ਚੱਲ ਪਏ। ਤਿੰਨਾਂ ਦਿਨਾਂ ਬਾਅਦ ਤਲਵੰਡੀ ਪਹੁੰਚੇ, ਆ ਕੇ ਮਹਿਤਾ ਲਾਲੂ ਜੀ ਨੂੰ ਮਿਲੇ। ਭਾਈ ਬਾਲਾ ਜੀ ਕਹਿੰਦੇ ਮਹਿਤਾ ਜੀ ਗੁਰੂ ਅੰਗਦ ਦੇਵ ਜੀ ਤੁਹਾਡੇ 'ਤੇ ਬਹੁਤ ਖੁਸ਼ ਹੋਣਗੇ ਜੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ ਪੱਤਰੀ ਸਾਨੂੰ ਦੇ ਦਿਓ, ਉਹ ਦਰਸ਼ਨ ਕਰਨਾ ਚਾਹੁੰਦੇ ਹਨ ਜਨਮ ਪੱਤਰੀ ਦੇ। ਭਾਈ ਲਾਲੂ ਜੀ ਕਹਿੰਦਾ ਬਾਲੇ ਮੈਨੂੰ ਤੇ ਪਤਾ ਨਹੀਂ ਹੈ ਉਹ ਜਨਮ ਪੱਤਰੀ ਕਿੱਥੇ ਹੈ, ਪਰ ਗੁਰੂ ਕੌਣ ਹੈ? ਹੁਣ ਅਸੀਂ ਤਾਂ ਸੁਣਿਆ ਸੀ ਕਿ ਗੁਰੂ ਸ੍ਰੀ ਚੰਦ ਜੀ ਹਨ। ਕਹਿੰਦਾ ਜੀ ਗੁਰੂ ਸ੍ਰੀ ਅੰਗਦ ਦੇਵ ਜੀ ਹਨ, ਉਹਨਾਂ ਅੱਗੇ ਗੁਰੂ ਨਾਨਕ ਸਾਹਿਬ ਜੀ ਹੋਰਾਂ ਨਾਰੀਅਲ ਅਤੇ 5 ਪੈਸੇ ਰੱਖ ਕੇ ਮੱਥਾ ਟੇਕਿਆ ਸੀ ਅਤੇ ਉਹਨਾਂ ਦੀਆਂ 3 ਪਰਿਕਰਮਾ ਕੀਤੀਆਂ ਸੀ ਅਤੇ ਸਾਰੇ ਸਿੱਖਾਂ ਨੂੰ ਹਦਾਇਤ ਕੀਤੀ ਸੀ ਕਿ ਅੱਜ ਤੋਂ ਤੁਹਾਡੇ ਗੁਰੂ ਇਹ ਹਨ ਗੁਰੂ ਅੰਗਦ ਦੇਵ ਜੀ। ਅਤੇ ਸ੍ਰੀ ਚੰਦ ਉਹਨਾਂ ਦੀ ਵੀ ਪੂਜਾ ਹੋਏਗੀ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਔਲਾਦ ਹਨ, ਪਰ ਗੁਰੂ ਅੰਗਦ ਦੇਵ ਜੀ ਹਨ। ਮਹਿਤਾ ਲਾਲੂ ਜੀ ਕਹਿਣ ਲੱਗੇ ਭਾਈ ਬਾਲੇ ਤੈਨੂੰ ਪਤਾ ਹੈ ਕਿ ਕਾਲੂ ਜੀ ਪਟਵਾਰੀ ਸਨ ਅਤੇ ਉਹਨਾਂ ਦੀ ਸਾਰੀ ਉਮਰ ਦੇ ਕਾਗਜ਼ ਫਾਈਲਾਂ ਘਰ ਵਿੱਚ ਪਈਆਂ ਹਨ ਅਤੇ ਉਹਨਾਂ ਵਿੱਚੋਂ ਪੱਤਰੀ ਲੱਭਣੀ ਬਹੁਤ ਮੁਸ਼ਕਲ ਹੈ, ਜੀ ਪਟਵਾਰੀ ਉਹਨਾਂ ਦਿਨਾਂ ਦੇ ਅੱਜ ਕੱਲ੍ਹ ਤੇ ਪਟਵਾਰੀਆਂ ਵਾਂਗੂ ਨਹੀਂ ਸਨ। ਉਦੋਂ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਸੀ। ਮੁਗਲ ਆਉਂਦੇ ਅਤੇ ਸਭ ਕੁਛ ਲੁੱਟ ਕੇ ਲੈ ਜਾਂਦੇ ਅਤੇ ਜਿਹੜਾ ਉਹਨਾਂ ਦੀ ਮਦਦ ਕਰਦਾ ਉਹਨਾਂ ਨੂੰ ਉਹ ਜਗੀਰਾਂ ਦੇ ਦਿੰਦੇ ਅਤੇ ਰਾਏ ਉਹਨਾਂ ਨੂੰ ਥਾਪ ਦਿੰਦੇ। ਰਾਏ ਦਾ ਮਤਲਬ ਹੁੰਦਾ ਹੈ ਰਾਜਾ, ਛੋਟਾ ਰਾਜਾ ਬਣਾ ਦੇਣਾ, ਜਗੀਰਾਂ ਦੇ ਦੇਣਾ। ਅਤੇ ਤਲਵੰਡੀ ਦੇ ਇਲਾਕੇ ਦਾ ਜੋ ਜਗੀਰਦਾਰ ਸੀ ਉਹਦਾ ਨਾਂ ਰਾਏ ਬੁਲਾਰ ਸੀ। ਇਹਦੇ ਕੋਲ ਕਾਫੀ ਪਿੰਡ ਸਨ ਇਹਦੀ ਜਗੀਰ ਦੇ। ਅਤੇ ਪਟਵਾਰੀ ਜੋ ਹੁੰਦਾ ਹੈ ਉਹ ਵਜ਼ੀਰ ਹੁੰਦਾ ਸੀ ਉਹਨਾਂ ਰਾਏ ਜੋ ਹੁੰਦੇ ਸਨ। ਪਟਵਾਰੀ ਨੇ ਸਾਰੇ ਪਿੰਡਾਂ ਦੀ ਜ਼ਮੀਨ ਕੱਛਣੀ ਔਰ ਰਾਏ ਬੁਲਾਰ ਨੂੰ ਦੱਸਣੀ ਅਤੇ ਫਿਰ ਜੋ ਜੋ ਕਿਸੇ ਨੇ ਫਸਲ ਬੀਜਣੀ ਉਹਦਾ ਹਿਸਾਬ ਰੱਖਣਾ। ਉਹਦੇ ਵਿੱਚੋਂ ਜੋ ਰਾਏ ਹੁੰਦਾ ਸੀ ਉਹਨੂੰ ਕਿਸਾਨ ਲੋਕ ਮਾਮਲਾ ਫਸਲ ਦਾ ਹਿੱਸਾ ਦੇਣਾ ਪੈਂਦਾ ਸੀ। ਸੋ ਪਟਵਾਰੀ ਦੇ ਹੱਥ ਵਿੱਚ ਸਭ ਕੁਛ ਹੁੰਦਾ ਸੀ ਇਹ। ਸੋ ਪਟਵਾਰੀ ਰਾਏ ਬੁਲਾਰ ਦਾ ਜਾਂ ਇਹਨਾਂ ਜਗੀਰਦਾਰਾਂ ਦੇ ਵਜ਼ੀਰ ਹੁੰਦੇ ਸਨ। ਅਤੇ ਉਸ ਤਰ੍ਹਾਂ ਵੀ ਸਾਰੇ ਪਿੰਡਾਂ ਦੇ ਵਿੱਚ ਜੋ ਕੁਛ ਹੋਣਾ ਵਾਪਰਨਾ ਉਹ ਸਾਰੀ ਖਬਰ ਪਟਵਾਰੀ ਨੇ ਰਾਏ ਬੁਲਾਰ ਨੂੰ ਦੇਣੀ ਅਤੇ ਨਿਆਂ ਕਰਾਉਣੇ। ਸੋ ਪਟਵਾਰੀ ਬਹੁਤ ਪਾਵਰਫੁੱਲ ਹੁੰਦੇ ਸਨ। ਅਤੇ ਭਾਈ ਲਾਲੂ ਜੀ ਕਹਿਣ ਲੱਗੇ ਕਿ ਉਹ ਸਾਰੇ ਕਾਗਜ਼ ਸਾਰੀ ਉਮਰ ਦੇ ਮਹਿਤਾ ਕਾਲੂ ਜੀ ਦੇ ਘਰ ਪਏ ਹਨ ਅਤੇ ਉਹ ਜਨਮ ਪੱਤਰੀ ਬਹੁਤ ਮੁਸ਼ਕਲ ਹੈ ਮਿਲਣੀ। ਭਾਈ ਬਾਲਾ ਜੀ ਕਹਿਣ ਲੱਗੇ ਆਪਾਂ ਤਿੰਨੇ ਜਣੇ, ਤੁਸੀਂ, ਮੈਂ ਅਤੇ ਲਾਲਾ ਪੰਨੂ ਜੀ, ਆਪਾਂ ਤਿੰਨੇ ਲੱਭਦੇ ਹਾਂ। ਸੋ ਤਿੰਨੇ ਜਣੇ ਸਾਰਾ ਘਰ ਸਾਰੇ ਕਾਗਜ਼ ਇਕੱਲਾ ਇਕੱਲਾ ਕਾਗਜ਼ ਦੇਖਣ ਲੱਗੇ ਔਰ ਪੰਜ ਦਿਨ ਲੱਗ ਗਏ ਤਿੰਨਾਂ ਨੂੰ। ਪੰਜਾਂ ਦਿਨਾਂ ਬਾਅਦ ਜਨਮ ਪੱਤਰੀ ਮਿਲੀ। ਬਹੁਤ ਖੁਸ਼ ਹੋਏ ਸਾਰੇ ਹੀ। ਲਾਲੂ ਜੀ ਨੇ ਜਨਮ ਪੱਤਰੀ ਬਾਲਾ ਜੀ ਨੂੰ ਦਿੱਤੀ ਅਤੇ ਭਾਈ ਬਾਲਾ ਜੀ ਨੇ ਉਹ ਜਨਮ ਪੱਤਰੀ ਲਾਲੂ ਪੰਨੂ ਨੂੰ ਲਾਲੂ ਪੰਨੂ ਨੂੰ ਦੇ ਕੇ ਕਿਹਾ ਕਿ ਆ ਲਓ ਇਹ ਗੁਰੂ ਸਾਹਿਬ ਜੀ ਨੂੰ ਦੇ ਦੇ। ਪੰਨੂ ਨੇ ਕਿਹਾ ਕਿ ਭਾਈ ਬਾਲਾ ਜੀ ਤੁਸੀਂ ਵੀ ਨਾਲ ਚੱਲੋ, ਤੁਹਾਡਾ ਜਸ ਹੋਵੇਗਾ, ਗੁਰੂ ਸਾਹਿਬ ਪ੍ਰਸੰਨ ਹੋਣਗੇ। ਭਾਈ ਬਾਲਾ ਕਹਿੰਦਾ ਭਲਾ ਜੀ ਚਲੋ ਚੱਲੀ। ਵਾਪਸ ਤਲਵੰਡੀ ਆ ਗਏ, ਵਾਹਿਗੁਰੂ ਖਡੂਰ ਸਾਹਿਬ ਆ ਗਏ। ਆ ਕੇ ਗੁਰੂ ਸਾਹਿਬ ਦੇ ਅੱਗੇ ਜਨਮ ਪੱਤਰੀ ਰੱਖ ਕੇ ਮੱਥਾ ਟੇਕਿਆ। ਜਦੋਂ ਤਲਵੰਡੀ ਤੋਂ ਚੱਲਣ ਲੱਗੇ ਸਨ ਅਤੇ ਮੈਂ ਤਾਂ ਲਾਲੂ ਜੀ ਕਹਿਣ ਲੱਗੇ ਭਾਈ ਬਾਲੇ ਮੇਰਾ ਗੁਰੂ ਅੰਗਦ ਦੇਵ ਜੀ ਨੂੰ ਬਹੁਤ ਸਤਿਕਾਰ ਨਾਲ ਮੱਥਾ ਟੇਕੀ, ਤਿਆਰ ਲੈ 5 ਪੈਸੇ ਅਤੇ ਨਾਰੀਅਲ, ਇਹ ਵੀ ਮੇਰੇ ਵੱਲੋਂ ਉਹਨਾਂ ਦੇ ਚਰਨਾਂ ਵਿੱਚ ਰੱਖੀ ਅਤੇ ਨਾਲੇ ਅਰਦਾਸ ਕਰੀ ਕਿ ਜੇ ਸ੍ਰੀ ਚੰਦ ਹੋਣੀ ਬੋਲਣ ਤਾਂ ਤੁਸੀਂ ਧੀਰਜ ਰੱਖਣੀ। ਭਾਈ ਬਾਲਾ ਜੀ ਕਹਿੰਦੇ ਤੁਸੀਂ ਫਿਕਰ ਨਾ ਕਰੋ, ਉਹ ਧੀਰਜ ਦੇ ਸਮੁੰਦਰ ਹਨ। ਸੋ ਉਹ ਨਾਰੀਅਲ ਔਰ 5 ਪੈਸੇ ਵੀ ਮਹਾਰਾਜ ਜੀ ਉਹਨਾਂ ਦੇ ਚਰਨਾਂ 'ਚ ਰੱਖੇ। ਭਾਈ ਬਾਲਾ ਜੀ ਨੇ ਗੁਰੂ ਸਾਹਿਬ ਜੀ ਨੇ ਜਨਮ ਪੱਤਰੀ ਲੈ ਕੇ ਪਹਿਲਾਂ ਆਪਣੀ ਅੱਖਾਂ 'ਤੇ ਲਾਈ, ਫਿਰ ਸੀਸ 'ਤੇ ਰੱਖੀ। ते बहुत खुश हुए भाई बाला जी ते। कहन लगे तू गुरु नानक साहब दे ही सानू दर्शन करवाए हन, तेनू हमेशा करतार चेता वे, हमेशा करतार चेता। फिर जन्म पत्री महाराज जी हुण खोली ते देखिया कि संस्कृत विच लिखी हुई। संस्कृत कदी भी लोकां दी बोली नहीं सी, लोक जदों हिंदी बोलदे सन जां हिंदी और जो बाहरों लोकी आए सन ए हमलावर फारसी बोलदे सन, हिंदी और फारसी नू मिला के एक सांझी बोली बन रही सी जिसका नाम बाद विच उर्दू होया। पर संस्कृत पंडता ने कड़ी हुई सी बोली बहुत ही कठिन भाषा से किसी नू समझ नहीं आ सकती सी, सिर्फ ये लोग ही समझते सन। इन्होंने सारी जनता नू, सो सारी जनता बेचारी नू रब बारे कुछ गल दा ही नहीं पता, कुछ वो पाठ नहीं कर सकते, कीर्तन नहीं कर सकते, क्योंकि गीता भी संस्कृत विच लिखी हुई सी। सो सिर्फ ब्राह्मण लोगों नू ही रब बारे वो भी किताबी ज्ञान ही सी, तो जनता बेचारी इस पक्षों बिल्कुल भुखी तड़फ रही सी। सो महाराज जी हुण देखिया कि जन्म पत्री संस्कृत विच लिखी हुई है, ते गुरु नानक साहब जी ने अगे आएगा अगे जाके, गुरु नानक साहब जी होर ने पंजाबी एक गुरमुखी शब्द कड़े, इन्हां दियां लगा मात्रा कड़ियां, इन्हां दियां आवाजां कड़ियां, ते एक बहुत सौखी बोली दुनिया नूं दित्ती जिहड़ा ताकि हर कोई समझ सके, हर कोई परमात्मा नाल गलबात कर सके, हर कोई परमात्मा नूं मिल सके। ते ये शब्द फिर जगत विच गुरमुखी दे गुरु अंगद देव जी होरां ने वरताए, प्रमोट गुरु अंगद देव जी होरां ने कीती, क्योंकि गुरु नानक साहब जी ते उदासियां ते रहे। सो गुरु अंगद देव जी कहंदे कि इत संस्कृत विच लिखी हुई है, कोई सिख होवे जिहड़ा संस्कृत भी पढ़नी और लिखनी जानदा होवे और गुरमुखी भी पढ़ने और लिखने जानता हो, तो मैं पर खैरा पास बैठा सी। उन दिनों में गुरु साहब नवे नवे खडूर साहब आए सन, तो मैं पर खैरा खैरियां दी खडूर करके वजदा सी। इस नगर में ज्यादा खैरे नां दे जट रहिंदे सन, ते मैं मैं खैरे दे घरों गुरु साहब जी ले प्रशादा पक के आंदा हुंदा सी। मैं मां खैरा कहन लगा महाराज जी सुल्तानपुर गुरु नानक साहब जी दा एक सिख है जिसदा नाम पैड़ा मुखा है, वो दोवें भाषा जानता है, लिखनिया भी ते पढ़निया भी, ते जे तुसीं आग्या करो ते मैं जानदा हूं, मेरे आखे उन्हें चाटा जाना। गुरु साहब कहते जा मैंने अज ही जा। सो मैं सुल्तानपुर जाके पहले मोखी नू लै आया। गुरु साहब होर जन्म पत्री दिती कि ये पढ़ के सुनाओ, उन्हें संस्कृत विच पढ़ के सुनाई। महाराज जी कहते ये पंजाबी गुरमुखी विच भी लिख दे, उन्हें गुरमुखी विच लिख दिती। ते गुरु साहब होर पैड़े मुखे नू ਆਗਿਆ ਕੀਤੀ ਕਿ ਤੂੰ ਸਾਡੇ ਪਾਸ ਰਹਿ। ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਬਿਰਤਾਂਤ ਲਿਖਣਾ ਹੈ ਤਾਂ ਕਿ ਸਿੱਖਾਂ ਨੂੰ ਹਮੇਸ਼ਾ ਲਈ ਖਜ਼ਾਨਾ ਜੋ ਹੈ ਇਹ ਆਪਾਂ ਹੁਣ ਤਿਆਰ ਕਰਨਾ ਹੈ ਅਤੇ ਤੁਸੀਂ ਲਿਖਣਾ ਹੈ ਗੁਰਮੁਖੀ ਵਿੱਚ, ਅਸੀਂ ਲਿਖਾਵਾਂਗੇ। ਸੋ ਭਾਈ ਭੈਣੇ ਮੋਖੇ ਨੂੰ ਮਹਾਰਾਜ ਜੀ ਹੁਣ ਖਡੂਰ ਸਾਹਿਬ ਰੱਖ ਲਿਆ ਅਤੇ ਭਾਈ ਬਾਲਾ ਜੀ ਦੱਸਿਆ ਕਰਨਗੇ ਕਿ ਕਿਸ ਕਿਸ ਤਰ੍ਹਾਂ ਹੋਇਆ, ਕੀ ਘਟਨਾ ਕਿੱਥੇ ਵਾਪਰੀ, ਅਤੇ ਉਹ ਸਾਰੀ ਸੁਣ ਕੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਆਪ ਫਿਰ ਲਿਖਾਉਂਦੇ ਭੈੜੇ ਮੋਖੇ ਨੂੰ। ਤਲਵੰਡੀ ਵਿੱਚ ਸ਼ਿਵਰਾਮ ਨਾਂ ਦਾ ਬੇਦੀ ਖੱਤਰੀ ਰਹਿੰਦਾ ਹੈ। ਇਹਦੇ ਦੋ ਲੜਕੇ ਹਨ, ਵੱਡੇ ਦਾ ਨਾਂ ਕਲਿਆਣ ਦਾਸ ਹੈ, ਛੋਟੇ ਦਾ ਨਾਂ ਲਾਲ ਦਾਸ, ਅਤੇ ਪਿਆਰ ਨਾਲ ਲੋਕ ਕਾਲੂ ਜੀ ਅਤੇ ਲਾਲੂ ਜੀ ਆਖਦੇ ਹਨ। ਅਤੇ ਰਾਏ ਬੁਲਾਰ ਜੋ ਤਲਵੰਡੀ ਦਾ ਰਾਏ ਹੈ ਉਹ ਕਾਲੂ ਜੀ ਨੂੰ ਬਹੁਤ ਪਿਆਰ ਕਰਦਾ ਹੈ, ਭਰਾਵਾਂ ਵਾਂਗੂ ਪਿਆਰ ਕਰਦਾ ਹੈ। ਹੁਣ ਇਹਨਾਂ ਨੂੰ ਪਤਾ ਨਹੀਂ ਹੈ ਪਰ ਸੱਤ ਰਿਖੀ ਹੁੰਦੇ ਸਨ। ਕਾਲੂ ਜੀ, ਮਾਤਾ ਤ੍ਰਿਪਤਾ ਜੀ, ਤੀਸਰੇ ਬੇਬੇ ਨਾਨਕੀ ਜੀ, ਚੌਥੇ ਭਾਈ ਅਜੈ ਰਾਮ ਜੀ, ਪੰਜਵੇਂ ਰਾਏ ਬੁਲਾਰ ਜੀ, ਛੇਵੇਂ ਦਾਸੀ ਤੁਲਸਾ ਅਤੇ ਸੱਤਵੇਂ ਭਾਈ ਲਾਲੋ ਜੀ। ਇਹ ਸੱਤ ਰਿਖੀ ਕਈ ਜਨਮ ਇਹਨਾਂ ਨੇ ਇਕੱਠਿਆਂ ਭਗਤੀ ਕੀਤੀ। ਸਾਰੇ ਪੁਰਸ਼ ਸਨ, ਕਈ ਜਨਮ ਇਕੱਠਿਆਂ ਭਗਤੀ ਕੀਤੀ ਔਰ ਇਹਨਾਂ ਦੀ ਇਹ ਮਨੋਕਾਮਨਾ ਸੀ ਪਰਮਾਤਮਾ ਕੋਲੋਂ, ਹਰ ਜਨਮ ਵਿੱਚ ਇਹੀ ਮੰਗਦੇ ਰਹੇ ਕਿ ਤੁਸੀਂ ਸਾਨੂੰ ਪ੍ਰਤੱਖ ਦਰਸ਼ਨ ਦਿਓ। ਪਰਮਾਤਮਾ ਜੀ ਆਪਾਂ ਜਾਣਦੇ ਹਾਂ ਕੋਈ ਪ੍ਰਾਣੀ ਤਾਂ ਨਹੀਂ ਹੈ, ਉਹ ਤਾਂ ਇੱਕ ਅਥਾਹ ਸ਼ਕਤੀ ਹੈ, ਸਮਾਈ ਹੋਈ ਸ਼ਕਤੀ ਹੈ, ਅਤੇ ਉਹ ਜੋ ਵੀ ਰੂਪ ਚਾਹੇ ਧਾਰਨ ਕਰ ਸਕਦੇ। ਸੋ ਇਹਨਾਂ ਦਾ ਇਹ ਸੀ ਕਿ ਤੂੰ ਕਿ ਪਰਮੇਸ਼ੁਰ ਜੀ ਸਾਨੂੰ ਮਨੁੱਖ ਦੇ ਹੀ ਧਾਰ ਕੇ ਦਰਸ਼ਨ ਦੇ। ਪਰਮਾਤਮਾ ਨੇ ਉੱਧਰ ਦੇਖਿਆ ਕਿ ਇੱਕ ਤਾਂ ਇਹਨਾਂ ਸੱਤਾਂ ਰਿਸ਼ੀਆਂ ਦੀ ਬਹੁਤ ਜਨਮਾਂ ਦੀ ਭਗਤੀ ਹੈ ਅਤੇ ਇਹਨਾਂ ਦੀ ਖਾਹਿਸ਼ ਹੈ ਕਿ ਮੈਂ ਉਹਨਾਂ ਨੂੰ ਮਾਨਸ ਦੇ ਹੀ ਧਾਰ ਕੇ ਦਰਸ਼ਨ ਦੇਵਾਂ। ਅਤੇ ਪਰਮਾਤਮਾ ਕਿਸੇ ਦਾ ਵੀ ਕਿਸੇ ਦੀ ਭਗਤੀ ਰੱਖਦਾ ਨਹੀਂ, ਸਾਰਿਆਂ ਦੀਆਂ ਮਨੋਕਾਮਨਾ ਵੀ ਪੂਰੀਆਂ ਕਰਦਾ। ਇੱਕ ਇਹ ਕਾਰਨ ਨਿਰੰਕਾਰ ਉੱਧਰ ਸੱਚਖੰਡ ਵਿੱਚ ਵਿਚਾਰ ਰਹੇ ਇਹ ਦੇਖ ਕੇ ਸਭ ਕੁਛ ਕਿ ਇੱਕ ਤਾਂ ਸਾਰੀ ਧਰਤੀ 'ਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ, ਆਹ ਮੁਲਕ ਤਾਂ ਉਦੋਂ ਹੈ ਹੀ ਨਹੀਂ ਸਨ, ਇਹ ਤਾਂ ਸਿਰਫ ਕਨੇਡਾ ਸਵਾ 1857 ਵਿੱਚ ਨੇਸ਼ਨ ਬਣਿਆ, ਅਮਰੀਕਾ ਵੀ ਸਵਾ 200 ਸਾਲ। ਸੋ ਹਿੰਦੁਸਤਾਨ ਉਸ ਵੇਲੇ ਦੁਨੀਆ ਦੀ ਬਹੁਤ ਵੱਡੀ ਤਾਕਤ ਸੀ, ਬਹੁਤ ਜ਼ਿਆਦਾ ਧੰਨਵਾਦ ਸੋਨਾ, ਅਤੇ ਮੁਗਲ ਲੋਕ ਆਉਂਦੇ ਲੁੱਟ ਕੇ ਲੈ ਜਾਂਦੇ, ਬਹੁਤ ਮਾਰ ਤਾੜ ਕਰਦੇ, ਧੀਆਂ ਭੈਣਾਂ ਵੀ ਪਸ਼ੂਆਂ ਵਾਂਗੂ ਬੰਨ ਕੇ ਲੈ ਜਾਂਦੇ, ਕਿਸੇ ਦੀ ਕੋਈ ਸੁਣਵਾਈ ਨਹੀਂ ਸੀ, ਜਿਸ ਕੋਲ ਜ਼ੋਰ ਹੁੰਦਾ ਉਸਦਾ ਹੀ ਰਾਜ ਸੀ, ਕੋਈ ਧਰਮ ਨਾਂ ਦੀ ਚੀਜ਼ ਨਹੀਂ, ਤੇ ਜਿਨ੍ਹਾਂ ਨੂੰ ਥੋੜ੍ਹਾ ਬਹੁਤਾ ਧਰਮ ਦਾ ਪਤਾ ਹੈ ਉਹਨਾਂ ਨੇ ਹੋਰ ਹੀ ਭਾਸ਼ਾ ਵਿੱਚ ਲਿਖ ਰੱਖਿਆ ਹੈ। ਸੰਸਕ੍ਰਿਤੀ ਵਿੱਚ ਦੁਨੀਆਂ ਨੂੰ ਕੁਛ ਪਤਾ ਨਹੀਂ, ਦੁਨੀਆਂ ਬਹੁਤ ਦੁਖੀ ਹੈ। ਇੱਕ ਤੇ ਨਿਰੰਕਾਰ ਜੀ ਦੇ ਆਉਣ ਦਾ ਉਹਨਾਂ ਵਿਚਾਰ ਕੀਤੀ ਕਿ ਦੁਨੀਆਂ 'ਤੇ ਇੰਨਾ ਜ਼ੁਲਮ ਹੋ ਰਿਹਾ ਹੈ, ਅਤੇ ਇਹ ਸੋਚਿਆ ਕਿ ਅੱਗੇ ਜਿੰਨੇ ਪੀਰ ਪੈਗੰਬਰ ਭੇਜੇ ਹਨ ਸਾਰਿਆਂ ਨੇ ਜਾ ਕੇ ਆਪਣਾ ਨਾਂ ਹੀ ਜਪਾਇਆ। ਜੇ ਵਾਸਦੇਵ ਜੀ ਭੇਜੇ ਤਾਂ ਉਹਨਾਂ ਨੇ ਆਪਣਾ ਨਾਮ ਜਪਾਇਆ, ਜੇ ਹਰਕ੍ਰਿਸ਼ਨ ਜੀ ਭੇਜੇ ਜਿਨ੍ਹਾਂ ਨੂੰ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਤਾਂ ਉਹਨਾਂ ਨੇ ਆਪਣਾ ਨਾਮ ਹਰੀ ਹਰੀ ਹਰ ਹਰ ਜਪਾਇਆ, ਜੇ ਰਾਮਚੰਦਰ ਜੀ ਭੇਜੇ ਤਾਂ ਉਹਨਾਂ ਨੇ ਆਪਣਾ ਨਾਮ ਰਾਮ ਰਾਮ ਜਪਾਇਆ। ਪਰ ਨਿਰੰਕਾਰ ਦਾ ਨਾਮ ਕਿਸੇ ਨੇ ਨਹੀਂ ਜਪਾਇਆ, ਨਾਮ ਦੀ ਮਹਿਮਾ ਕਿਸੇ ਨੇ ਨਹੀਂ ਦੁਨੀਆਂ 'ਚ ਜਾ ਕੇ ਦੱਸੀ, ਆਪਣਾ ਆਪਣਾ ਨਾਮ ਹੀ ਜਾ ਕੇ ਜਪਾਉਣ ਲੱਗ ਪਏ। ਸੋ ਐਤਕੀ ਨਿਰੰਕਾਰ ਨੇ ਵਿਚਾਰਿਆ ਕਿ ਆਪ ਜਾਣਾ ਪੈਣਾ ਹੈ ਜਾ ਕੇ ਨਾਮ ਦੀ ਮਹਿਮਾ ਸੰਸਾਰ ਨੂੰ, ਸੰਸਾਰ ਵਿੱਚ ਨਾਮ ਦੀ ਮਹਿਮਾ ਦੀ ਖੁਸ਼ਬੂ ਖਿਲਾਰਨੀ ਹੈ। ਪਹਿਲਾਂ ਕਿਸੇ ਕੋਲੋਂ ਇਹ ਕੰਮ ਨਹੀਂ ਹੋਇਆ ਤੇ ਉਹਨਾਂ ਰਿਸ਼ੀਆਂ ਦੀ ਵੀ ਮਨੋਕਾਮਨਾ ਪੂਰੀ ਕਰਨੀ ਹੈ। ਹੁਣ ਅਚੰਭਾ ਹੈ ਕਿ ਹਰ ਵਾਰੀ ਹੀ ਹੁੰਦਾ ਹੈ ਇਸ ਤਰ੍ਹਾਂ ਕਿ ਜਿਸ ਕਿਸੇ ਨੇ ਵੀ ਪਰਮੇਸ਼ਰ ਜੀ ਦੇ ਦਰਸ਼ਨ ਕਰਨੇ ਚਾਹੀਏ, ਜਦੋਂ ਪਰਮੇਸ਼ਰ ਜੀ ਸਾਹਮਣੇ ਹੋਏ ਤੇ ਉਹਨੇ ਪਛਾਣਿਆ ਹੀ ਨਾ। ਹੁਣ ਇਹ ਸੱਤ ਰਿਸ਼ੀ ਨਿਰੰਕਾਰ ਨੇ ਕੀ ਕੀਤਾ ਹੈ ਕਿ ਕਿਸੇ ਨੂੰ ਮੁਸਲਮਾਨ ਬਣਾਇਆ ਹੈ, ਰਾਏ ਬੁਲਾਰ ਮੁਸਲਮਾਨ ਹੈ, ਮਹਿਤਾ ਕਾਲੂ ਜੀ ਹਿੰਦੂ ਹਨ, ਮਾਤਾ ਤ੍ਰਿਪਤਾ ਜੀ ਬਹੁਤ ਧੀਰਜ ਸੰਤੋਖ ਪ੍ਰੇਮ ਵਾਲੇ ਬੀਬਾ ਹਨ, ਬੇਬੇ ਨਾਨਕੀ ਜੀ ਨੂੰ ਵੀ ਬੀਬਾ ਜੀ ਦਾ ਚੋਲਾ ਪਾਇਆ, ਬੀਬਾ ਤੁਲਸਾ ਨੂੰ ਵੀ, ਅਤੇ ਉੱਧਰ ਭਾਈ ਲਾਲੂ ਵੀ ਹਿੰਦੂ ਹਨ। ਸੋ ਕਈ ਇਹਨਾਂ ਸੱਤਾਂ ਰਿਸ਼ੀਆਂ ਵਿੱਚੋਂ ਕਿਸੇ ਨੂੰ ਹਿੰਦੂ ਬਣਾ ਦਿੱਤਾ, ਕਿਸੇ ਨੂੰ ਮੁਸਲਮਾਨ ਬਣਾ ਦਿੱਤਾ, ਕਿਸੇ ਨੂੰ ਆਦਮੀ ਬਣਾ ਦਿੱਤਾ, ਕਿਸੇ ਨੂੰ ਬੀਬਾ ਬਣਾ ਦਿੱਤਾ। ਅਤੇ ਹੁਣ ਇਹਨਾਂ ਲਈ ਨਿਰੰਕਾਰ ਨੇ ਆਉਣਾ ਹੈ ਪਰ ਇਹਨਾਂ ਨੂੰ ਹੁਣ ਦਿਸਣਾ ਨਹੀਂ। ਖੇਡ ਇਹਨਾਂ ਦੀ ਮਨੋਕਾਮਨਾ ਵੀ ਪੂਰੀ ਹੋਣੀ ਹੈ, ਇਹ ਵੀ ਨਾ ਕਹਿ ਸਕਣ ਕਿ ਤੁਸੀਂ ਸਾਡੀ ਮੰਨੀ ਨਹੀਂ ਬੇਨਤੀ। ਪਰ ਨਿਰੰਕਾਰ ਨੇ ਆਪਣਾ ਚੋਜ ਵੀ ਰੱਖਣਾ ਹੈ ਕਿ ਜ਼ਾਹਰ ਨਹੀਂ ਹੋਣਾ। ਨਿਰੰਕਾਰ ਤਿਆਰੀਆਂ ਕਰ ਰਹੇ ਹਨ ਸੱਚਖੰਡ ਵਿੱਚ, ਮਾਤ ਲੋਕ ਵਿੱਚ ਮਾਨਸ ਦੇ ਹੀ ਤਾਰ ਕੇ ਆਉਂਦੇ, ਅਤੇ ਇਹਨਾਂ ਨੂੰ ਆਸ ਵੀ ਹੈ ਕਿ ਨਿਰੰਕਾਰ ਸਾਡੇ ਘਰ ਆਏਗਾ। ਪਰ ਇਹ ਨਹੀਂ, ਪਰ ਪੂਰੀ ਦ੍ਰਿੜਤਾ ਵਾਲਾ ਵਿਸ਼ਵਾਸ ਨਹੀਂ ਹੈ ਕਿ ਜ਼ਰੂਰ ਆਏਗਾ। ਬੇਬੇ ਨਾਨਕੀ ਜੀ ਦਾ ਜਦੋਂ ਜਨਮ ਹੋਇਆ ਤੇ ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਅਸੀਂ ਤੇ ਨਿਰੰਕਾਰ ਜੀ ਅੱਗੇ ਬੇਨਤੀ ਕਰਦੇ ਸੀ ਕਿ ਆਪ ਦਰਸ਼ਨ ਦਿਓ। ਸੋ ਹੁਣ ਆਸ ਵੀ ਘਟਦੀ ਜਾ ਰਹੀ ਹੈ। ਦੂਸਰਾ, ਕਿਉਂਕਿ ਹੁਣ ਇਹ ਦੁਨੀਆਂ ਦੇ ਵਿੱਚ ਪਰਮਾਤਮਾ ਨੇ ਲੈ ਆਉਂਦੇ ਹਨ, ਇਹਨਾਂ ਨੂੰ ਆਪਣੀ ਪੁਰਾਣੀ ਭਗਤੀ, ਪੁਰਾਣੀ ਜੋ ਬਹੁਤ ਤੀਬਰ ਇੱਛਾ ਸੀ ਨਿਰੰਕਾਰ ਨੂੰ ਮਿਲਣ ਦੀ, ਉਹ ਵੀ ਇੰਨੀ ਤੀਬਰ ਨਹੀਂ ਹੈ। ਨਿਰੰਕਾਰ ਨੇ ਆਉਣਾ ਹੈ ਤੇ ਹੁਣ ਕੀ ਚੋਜ ਹੋਣੇ ਹਨ ਇਹ ਆਪਾਂ ਸਾਰੇ ਬਹੁਤ ਗੌਰ ਨਾਲ ਦੇਖਦੇ ਹਨ ਹਰ ਰੋਜ਼ ਸ਼ਾਮ ਨੂੰ ਅੱਜ ਇੱਥੇ ਭੋਗ ਪਾਉਂਦੇ